ਸ੍ਰੀ ਬਾਲਾ ਸੰਧੂਰ ਬਾਚ ਚੌਪਈ ਸ੍ਰੀ ਅੰਗਦ ਸੁਣੀਏ ਕਹਿ ਬਾਲਾ।
ਭਾਈ ਸਾਹਿਬ, ਭਾਈ ਬਾਲਾ ਜੀ ਇਹ ਕਥਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੂਸਰੇ ਪਾਤਸ਼ਾਹ ਨੂੰ ਸਰਵਣ ਕਰਾ ਰਹੇ ਨੇ। ਹੇ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਕਿਰਪਾ ਕਰਕੇ ਸੁਣੋ, ਮੈਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸਰਵਣ ਕਰਾਉਂਦਾ ਹਾਂ।
ਸ੍ਰੀ ਸਤਿਗੁਰ ਕੀ ਕਥਾ ਰਸਾਲਾ।
ਗੁਰੂ ਨਾਨਕ ਸਾਹਿਬ ਜੀ ਦੀ ਜੋ ਕਥਾ ਹੈ ਉਹ ਰਸ ਨਾਲ ਭਰੀ ਹੋਈ ਹੈ। ਗੁਰੂ ਨਾਨਕ ਸਾਹਿਬ ਦੀ ਕਥਾ ਵਿੱਚ ਪ੍ਰੇਮ ਰਸ ਹੈ, ਭਗਤੀ ਰਸ ਹੈ, ਗਿਆਨ ਦਾ ਰਸ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਇਹ ਜਨਮ ਸਾਖੀ, ਸਤਿਗੁਰਾਂ ਦੇ ਇਤਿਹਾਸ ਦੀ ਇਹ ਕਥਾ ਰਸ ਭਰੀ ਹੈ।
ਕੋਈ ਇੱਕ ਦਿਨ ਪਰ ਰਹੇ ਨਿਕੇਤੂ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਦੇ ਵਿੱਚ ਬਿਰਾਜੇ ਰਹਿੰਦੇ ਹਨ। ਜਦੋਂ ਵੈਦ ਹਰਦਾਸ ਨੂੰ ਉਪਦੇਸ਼ ਦੇ ਕੇ ਟੋਰ ਦਿੱਤਾ, ਉਸ ਤੋਂ ਬਾਅਦ ਵੀ ਸਤਿਗੁਰੂ ਜੀ ਆਪਣੇ ਘਰ ਦੇ ਵਿੱਚ ਪਲੰਘੇ ਦੇ ਉੱਤੇ ਬਿਰਾਜੇ ਰਹਿੰਦੇ ਨੇ, ਸਰੀਰ ਨੂੰ ਚਾਦਰੇ ਨਾਲ ਢੱਕ ਲੈਂਦੇ ਹਨ।
ਵਿਚਰੈ ਨਹਿ ਬੇਦੀ ਕੁਲ ਕੇਤੂ।
ਬੇਦੀਆਂ ਦੀ ਕੁਲ ਦੇ ਕੇਤੂ, ਕੇਤ ਕਹਿੰਦੇ ਆ ਨਿਸ਼ਾਨ ਨੂੰ, ਧਵਜ ਨੂੰ। ਬੇਦੀਆਂ ਦੀ ਕੁਲ ਜਿਨ੍ਹਾਂ ਕਰਕੇ ਜਾਣੀ ਗਈ ਹੈ ਸੰਸਾਰ ਵਿੱਚ, ਬੇਦੀਆਂ ਦੀ ਕੁਲ ਜਿਨ੍ਹਾਂ ਕਰਕੇ ਜਾਣੀ ਗਈ ਹੈ ਸੰਸਾਰ ਵਿੱਚ, ਵੀ ਕੋਈ ਬੇਦੀ ਕੁਲ ਵੀ ਹੁੰਦੀ ਹੈ ਤਾਂ ਉਹ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਹਨ। ਬੇਦੀ ਕੁਲ ਕੇਤੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਘਰ ਦੇ ਵਿੱਚ ਬਿਰਾਜਦੇ ਨੇ, ਬਾਹਰ ਕਿਤੇ ਨਹੀਂ ਵਿਚਰਦੇ।
ਕਬਹਿ ਕਰੈ ਕਾਲੂ ਪਰਤੀਤੂ।
ਕਦੇ ਕਦੇ ਪਿਤਾ ਮਹਿਤਾ ਕਾਲੂ ਜੀ ਦੇ ਮਨ ਵਿੱਚ ਗੁਰੂ ਨਾਨਕ ਸਾਹਿਬ ਦੇ ਚੋਜ ਵੇਖ ਕੇ ਭਰੋਸਾ ਬਣ ਜਾਂਦਾ। ਕਦੇ ਕਦੇ ਪਿਤਾ ਜੀ ਦੇ ਮਨ ਵਿੱਚ ਵੀ ਯਕੀਨ ਆ ਜਾਂਦਾ ਹੈ।
ਬਚਨ ਸੁਣਤ ਬਿਸਮੈ ਹੋਏ ਚੀਤੂ।
ਜਦੋਂ ਗੁਰੂ ਨਾਨਕ ਸਾਹਿਬ ਦੇ ਮਨ ਨੂੰ ਖਿੱਚ ਲੈਣ ਵਾਲੇ ਬਚਨ ਸੁਣਦੇ ਨੇ ਨਾ ਪਿਤਾ ਜੀ, ਤੇ ਕਦੇ ਕਦੇ ਪਿਤਾ ਜੀ ਦੇ ਮਨ ਵਿੱਚ ਵੀ ਪ੍ਰਤੀਤ ਆ ਜਾਂਦੀ ਹੈ ਵੀ ਇਹ ਕੋਈ ਅਵਤਾਰੀ ਪੁਰਸ਼ ਹੈ। ਕਦੇ ਕਦੇ ਮਨ ਚ ਜਿਵੇਂ ਝਾਵੜਾ ਜਿਹਾ ਨਹੀਂ ਹੁੰਦਾ, ਏਦਾਂ ਝਾਵੜਾ ਜਿਹਾ ਆ ਜਾਂਦਾ, ਭਰੋਸਾ ਬਣ ਜਾਂਦਾ ਪਿਤਾ ਜੀ ਦੇ ਮਨ ਵਿੱਚ।
ਬਹੁਰ ਦੀ ਮਾਇਆ ਪਰ ਮਾਈ।
ਪਰ ਸਤਿਗੁਰੂ ਜੀ ਫਿਰ ਮਾਇਆ ਵਰਤਾ ਦਿੰਦੇ ਆ, ਫਿਰ ਮਾਇਆ ਦੇ ਨਾਲ ਭਰਮਾ ਦਿੰਦੇ ਨੇ ਪਿਤਾ ਜੀ ਦੇ ਮਨ ਚ। ਜੇ ਝਟਕ ਪਹਿਲਾਂ ਪ੍ਰਤੀਤ ਆਉਂਦੀ ਹੈ, ਨਾਲ ਹੀ ਸਤਿਗੁਰੂ ਜੀ ਮਾਇਆ ਵਰਤਾ ਦਿੰਦੇ ਆ, ਉਸੇ ਵੇਲੇ ਉਹ ਪ੍ਰਤੀਤ ਜਾਂਦੀ ਰਹਿੰਦੀ ਹੈ।
ਹਿਰਦੈ ਕੋ ਤਰਕ ਅਨੇਕ ਉਠਾਈ।
ਨਾਲ ਹੀ ਪਿਤਾ ਜੀ ਦੇ ਮਨ ਚ ਫਿਰ ਕਈ ਤਰ੍ਹਾਂ ਦੇ ਕੁਤਰਕ ਪੈਦਾ ਹੋਣ ਲੱਗ ਪੈਂਦੇ। ਇੱਕ ਹੁੰਦਾ ਤਰਕ, ਇੱਕ ਹੁੰਦਾ ਕੁਤਰਕ। ਕਈ ਤਰ੍ਹਾਂ ਦੇ ਕੁਤਰਕ ਜਿਹੜੇ ਨੇ ਉਹ ਪਿਤਾ ਜੀ ਦੇ ਮਨ ਚ ਪੈਦਾ ਹੋਣ ਲੱਗ ਪੈਂਦੇ ਹਨ।
ਬਚਨ ਕਹਿਣ ਮੈਂ ਇਹ ਗੁਣਸਾਲੀ।
ਸੋਚਦੇ ਨੇ ਵੀ ਗੱਲਾਂ ਕਰਨ ਵਿੱਚ ਤਾਂ ਬੜਾ ਸਿਆਣਾ ਨਾਨਕ, ਗੱਲਾਂ ਇਹਦੇ ਵਰਗੀਆਂ ਨਹੀਂ ਕੋਈ ਕਰ ਸਕਦਾ ਜਿਹੜੀਆਂ ਇਹ ਗੱਲਾਂ ਕਹਿੰਦਾ ਗਿਆਨ ਦੀਆਂ। ਗੱਲਬਾਤ ਕਰਨ ਦੇ ਵਿੱਚ ਤਾਂ ਨਾਨਕ ਬਹੁਤ ਸਿਆਣਾ ਹੈ, ਇਹਦੇ ਵਰਗਾ ਕੋਈ ਨਹੀਂ ਹੋਣਾ।
ਧਨ ਖੱਟਣੇ ਕੀ ਜਾਨ ਨਾ ਚਾਲੀ।
ਪਰ ਪੈਸਾ ਕਮਾਉਣ ਦੀ ਅਕਲ ਕੋਈ ਨਹੀਂ ਇਹਨੂੰ। ਗੱਲਬਾਤ ਤਾਂ ਬੜੀ ਸੋਹਣੀ, ਝਟਕ ਪਹਿਲਾਂ ਪ੍ਰਤੀਤ ਆ ਜਾਂਦੀ ਹੈ ਮਨ ਚ ਵੀ ਕੋਈ ਅਵਤਾਰੀ ਪੁਰਸ਼ ਹੈ, ਨਾਲ ਹੀ ਮਨ ਚ ਕੁਤਰਕ ਆ ਜਾਂਦੀ ਸਤਿਗੁਰਾਂ ਦੀ ਮਾਇਆ ਵਰਤਦੀ ਵੀ ਗੱਲਾਂ ਤਾਂ ਸੋਹਣੀਆਂ ਕਰ ਲੈਂਦਾ ਗਿਆਨ ਵਾਲੀਆਂ, ਪਰ ਇਹਨੂੰ ਪੈਸਾ ਕਮਾਉਣ ਦਾ ਵੱਲ ਨਹੀਂ ਹੈ ਕਿ ਧਨ ਕਿਵੇਂ ਕਮਾਈ ਦਾ ਉਹਦਾ ਕੋਈ ਤਰੀਕਾ ਨਹੀਂ ਹੈ।
ਸੁਣ ਸੁਣ ਬਚ ਨਰ ਕਰ ਹੈ ਵਡਾਈ।
ਲੋਕ ਇਹਦੀਆਂ ਗੱਲਾਂ ਸੁਣ ਸੁਣ ਕੇ, ਇਹਦੇ ਬਚਨ ਸੁਣ ਸੁਣ ਕੇ ਇਹਦੀ ਵਡਿਆਈ ਕਰਦੇ ਹਨ।
ਧਨ ਹਾਨੀ ਇਹ ਭੇਦ ਨਾ ਪਾਈ।
ਪਰ ਲੋਕਾਂ ਨੂੰ ਇਹ ਨਹੀਂ ਪਤਾ ਵੀ ਇਹ ਧਨ ਦਾ ਨੁਕਸਾਨ ਕਰਨ ਵਾਲਾ, ਇਹ ਘਰ ਦੇ ਵਿੱਚ ਜਿਹੜਾ ਧਨ ਹੈ ਉਹਨੂੰ ਗਵਾਉਣ ਵਾਲਾ, ਇਹ ਭੇਤ ਲੋਕ ਨਹੀਂ ਜਾਣਦੇ।
ਪੁਨਰਿਤ ਪਰ ਬਿਰਤੀ ਹੇ ਮੰਤਾ।
ਇਹਨੇ ਨੂੰ ਗੁਰੂ ਖਾਲਸਾ ਜੀ ਸਰਦ ਰੁੱਤ ਆ ਗਈ ਹੈ। ਹੇ ਮੰਤਾ ਕਹਿੰਦੇ ਹੈ ਠੰਡ ਦੀ ਜਿਹੜੀ ਸਿਸਰ ਰੁੱਤ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪੋਹ ਮਾਹ ਦਾ ਮਹੀਨਾ, ਕਹਿੰਦੇ ਇਹ ਰੁੱਤ ਆ ਗਈ ਹੈ।
ਤੇ ਮਹਿ ਸੁਣੋ ਜੋ ਭਾਬਰ ਤੰਤਾ।
ਕਹਿੰਦੇ ਜਦੋਂ ਹੇ ਮੰਤ ਰੁੱਤ ਆਈ ਹੈ, ਯਾਨੀ ਕਿ ਜਿਹੜੀ ਸਿਸਰ ਰੁੱਤ ਜਿਹੜੀ ਬਹੁਤ ਜ਼ਿਆਦਾ ਪਾਲੇ ਦੀ ਠੰਡ ਦੀ ਰੁੱਤ ਆਈ ਹੈ, ਉਹਦੇ ਵਿੱਚ ਜੇ ਉਹ ਵਰਤਿਆ, ਹੁਣ ਉਹ ਵੀ ਸੁਣੋ।
तालन बारज बनी बेनासी।
कहिंदे सरोवरां विच तलाबां विच जिथे कमल दे फुल खिड़े हुए सी ओ जदो पाला पैण लगा ककर ते कमलां दे जिन्ने फुल सी सारे सड़ के सुआह हो गए ठंड नाल। ओ सारे सड़ के बिनस गए
ज्यों को संग ना सहजस रासी।
कहिंदे किवें बिनस गए ने ओ कमल दे फुल जिवें किसे खोटे बंदे दी संगत करके चंगे भले बंदे दी वड्याई भी जिहड़ी आ ओ जांदी रहिंदी है। खोटे बंदे दी संगत कोई जस वाला प्रतिभावान बंदा कर ले ना ते लोक ओनू भी ओदां दा गिणन लग पैंदे भी इह फलाणे दे संग च रहिंदा है। ओदी वड्याई ओदा जस ओ जांदा रहिंदा है। एदां हेमंत रुत विच पाले दी रुत दे विच कमल दे फुल बिनसे हन।
निकट अगन के रह महाना।
हुण इस सर्द रुत दे विच ठंड दे पाले तो बचण लई लोक अग दे कोल रहिंदे अपने नेड़े अग दियां अंगीठियां बाल के रखदे है। उना अंगीठियां दे विच अग सेकदे हन।
ज्यों नृप सेवै जे मतवाना।
कहिंदे किवें अग नूं सेवदे ने लोक अग दे कोल किवें रहिंदे है जिवें कोई सियाणा मनुख किसे चंगे श्रेष्ठ राजे दे कोल रहिंदा ते सुखी रहिंदा। चंगे राजे दे कोल कोई ओहदा सेवक रहे ता ओ जिवें सुखी रहिंदा है।
मंद तेज सूरज का भयो।
आकाश दे विच जिहड़ा सूरज दा तेज है ओ बिलकुल मंद हो गया। ओहदी जिहड़ी कड़क दी धुप है ओ धरती दे उत्ते हुण सेक नहीं दिंदी। धुंद दे विच ही कज्जिया रहिंदा ठंड दे विच।
ज्यों भूपत होए आलस कियो।
कहिंदे एदां सूरज दा तेज मंद हो गया है जिवें कोई राजा आलसी ते दलिद्री बन के नहीं बह जाए। कोई राजा आलसी ते दलिद्री बन के घर च बह जाए एदां कहिंदे सूरज दा तेज मंद होया।
नर नारन को सीत कपावत।
हुण सूरज दी जदों धुप ओहदी गर्मी घट गई है ओहदे नाल जितने नर नारियां ने ठंड दे ठारे दे नाल ठरू ठरू करदे है। ठंड दे ठारे दे नाल लोक कंबदे ने ओ ठंड उहनां नूं दुखदाई हो रही है।
मृग बनवासी तिनै दुखावत।
जिहड़े जंगलां विच रहण वाले हिरण ने ओ भी दुखी ने ओ भी बहुत ज्यादा भयानक ठंड करके व्याकुल हन।
काहू समय नृप होए बिन जोरा।
कहिंदे ओदां होया मानो जिवें कोई राजा दलिद्री जिहा हो के घर बह जाए निरजोरा हो जाए।
ज्यों दुख दे प्रजा को चोरा।
ते चोर प्रजा नूं दुख देण लग पैंदे जे राजा आलसी दलिद्री हो के निरजोर हो के निर्बल हो के रह जाए। फिर जिहड़े चोर हुंदे ने राह मार हुंदे ने ओह फिर प्रजा नूं दुख देण लग पैंदे आ वी राजा किहड़ा कुछ कहिंदा ओह तां आलसी है दलिद्री है। ओह फिर प्रजा नूं दुख देण लग पैंदे हन। एदां सूरज दा तेज जदों मंद होया ते जिहड़ा पाला है ना ਉਹ ਲੋਕਾਂ ਨੂੰ ਦੁੱਖ ਦੇ ਰਿਹਾ।
ਨਿਸ ਦੀਰਗ ਮੈਂ ਲੇਤ ਨਿਹਾਲੀ।
ਰਾਤ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਸਰੀਰ ਦੇ ਉੱਤੇ ਨਿਹਾਲੀ ਲੈਂਦੇ ਆ। ਨਿਹਾਲੀ ਕਿਹਨੂੰ ਕਹਿੰਦੇ ਆ? ਨਿਹਾਲੀ ਕਹਿੰਦੇ ਆ ਰਜਾਈ ਨੂੰ। ਨਿਹੰਗ ਸਿੰਘ ਕਹਿ ਦਿੰਦੇ ਨੇ ਅਫਲਾਤੂਨ। ਖਾਲਸੀ ਬੋਲੇ ਦੇ ਵਿੱਚ ਰਜਾਈ ਨੂੰ ਕਹਿ ਦਿੰਦੇ ਅਫਲਾਤੂਨ। ਗੁਰਬਾਣੀ ਦੇ ਵਿੱਚ ਰਜਾਈ ਨੂੰ ਪਾਤਸ਼ਾਹ ਨੇ ਨਿਹਾਲੀ ਲਿਖਿਆ। ਇੱਕ ਨਿਹਾਲੀ ਪੈ ਸਵਨ। ਨਿਹਾਲੀ ਨਾਮ ਰਜਾਈ ਦਾ ਹੈ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਤਨ ਦੇ ਉੱਤੇ ਉਹ ਰਜਾਈ ਜਿਹੜੀ ਆ ਲੈ ਕੇ ਦਿਨ ਰਾਤ ਲੇਟੇ ਰਹਿੰਦੇ ਬਿਰਾਜੇ ਰਹਿੰਦੇ ਹਨ।
ਸੋ ਵੈ ਸੀਤ ਬਿਦਾਰ ਸੁਖਾਲੀ।
ਔਰ ਕਹਿੰਦੇ ਜਿੰਨੇ ਲੋਕ ਨੇ ਉਹ ਵੀ ਸਰੀਰਾਂ ਦੇ ਉੱਤੇ ਰਜਾਈ ਲੈ ਕੇ ਦਿਨ ਰਾਤ ਸੁੱਖ ਦੇ ਨਾਲ ਠੰਡ ਤੋਂ ਬਚਦੇ ਹਨ।
ਜਿਉਂ ਸਤਿਗੁਰ ਕੀ ਲੇ ਪਗ ਧੂਰੀ।
ਕਹਿੰਦੇ ਇਹ ਜਿਵੇਂ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲੈ ਕੇ।
ਭਵ ਸੰਕਟ ਸਿੱਖ ਕਰੈ ਦੂਰੀ।
ਆਪਣੇ ਜਨਮ ਮਰਨ ਦੇ ਸੰਕਟਾਂ ਤੋਂ ਸਿੱਖ ਦੂਰ ਹੁੰਦਾ ਨਾ ਏਦਾਂ ਰਜਾਈ ਲੈ ਕੇ ਲੋਕ ਠੰਡ ਤੋਂ ਬਚਦੇ ਹੈ ਸੁਖੀ ਹੁੰਦੇ ਹੈ। ਇਸੇ ਤਰ੍ਹਾਂ ਸਿੱਖ ਆਪਣੇ ਸਤਿਗੁਰਾਂ ਦੇ ਚਰਨਾਂ ਦੀ ਧੂੜੀ ਲੈ ਕੇ ਜਨਮ ਤੇ ਮਰਨ ਦੇ ਦੁੱਖ ਤੋਂ ਬਚਦਾ ਮੁਕਤ ਹੁੰਦਾ ਹੈ।
ਆ ਤਪ ਖਰੀ ਸੁਹਾਏ ਸਰੀਰਾ,
ਕਹਿੰਦੇ ਆਕਾਸ਼ ਵਿੱਚੋਂ ਕਦੇ ਕਦੇ ਸੂਰਗ ਦੀ ਧੁੱਪ ਚੜ੍ਹਦੀ ਹੈ ਤੇ ਠੰਡ ਦੇ ਮੌਸਮ ਕਰਕੇ ਉਹ ਕੜਕਦੀ ਹੋਈ ਧੁੱਪ ਸਰੀਰ ਨੂੰ ਸੁੱਖ ਦਿੰਦੀ ਹੈ।
ਜਿਉਂ ਸਤ ਸੰਗਤ ਜਨਮ ਮਤ ਧੀਰਾ,
ਕਹਿੰਦੇ ਜਿਵੇਂ ਸਾਧ ਸੰਗਤ ਵਿੱਚ ਜਾ ਕੇ ਸ਼ੁਭ ਮਤ ਪੈਦਾ ਹੁੰਦੀ ਹੈ ਧੀਰਜ ਵਾਲੀ ਤਨ ਨੂੰ, ਕਹਿੰਦੇ ਏਦਾਂ ਸੂਰਜ ਦੀ ਗਰਮੀ ਧੁੱਪ ਸੁੱਖ ਦਿੰਦੀ ਹੈ, ਜਿਵੇਂ ਸਾਧ ਸੰਗਤ ਵਿੱਚ ਆ ਕੇ ਸ਼ੁਭ ਮਤ ਪੈਦਾ ਹੁੰਦੀ ਹੈ। ਸਤ ਸੰਗਤ ਕਰਨ ਵਾਲੇ ਸਤ ਸੰਗੀਆਂ ਦੇ ਅੰਦਰ ਧੀਰਜ ਵਾਲੀ ਮਤ ਉਤਪੰਨ ਹੁੰਦੀ ਹੈ।
ਸੀਤਲ ਬਹਿ ਨੀਰ ਸਮੀਰਾ,
ਔਰ ਠੰਡੀ ਠੰਡੀ ਹਵਾ ਚੱਲਦੀ ਹੈ, ਸਰਦ ਰੁੱਤ ਹੈ ਠੰਡ ਦੇ ਵਿੱਚ ਪਾਲੇ ਦੇ ਵਿੱਚ।
ਜੋ ਰੰਕਨ ਕੋ ਕਰਤ ਅਧੀਰਾ,
ਜਿਹੜੀ ਠੰਡੀ ਹਵਾ ਚੱਲਦੀ ਹੈ ਗਰੀਬੜਿਆਂ ਨੂੰ ਬੜਾ ਦੁੱਖ ਦਿੰਦੀ ਹੈ। ਕਿਉਂ? ਗਰੀਬਾਂ ਦੇ ਸਰੀਰਾਂ ਦੇ ਉੱਤੇ ਤਨ ਕੱਜਣ ਨੂੰ ਕੱਪੜਾ ਨਹੀਂ ਹੁੰਦਾ ਤੇ ਠੰਡੀ ਚੱਲਣ ਵਾਲੀ ਸ਼ੀਤ ਲਹਿਰ ਉਹਨਾਂ ਦੇ ਹਾਡਾਂ ਨੂੰ ਤੋੜ ਕੇ ਰੱਖ ਦਿੰਦੀ ਹੈ। ਕਹਿੰਦੇ ਜਿਵੇਂ ਇਹ ਜਿਹੜੀ ਠੰਡੀ ਠੰਡੀ ਹਵਾ ਚੱਲਦੀ ਹੈ ਪਾਲੇ ਦੇ ਵਿੱਚ, ਇਹ ਗਰੀਬ ਲੋਕਾਂ ਦੇ ਵਾਸਤੇ ਜਿਨ੍ਹਾਂ ਕੋਲ ਤਨ ਕੱਜਣ ਨੂੰ ਕੱਪੜਾ ਨਹੀਂ ਹੁੰਦਾ ਮੋਟਾ, ਉਹਨਾਂ ਵਾਸਤੇ ਬੜੀ ਦੁਖਦਾਈ ਹੈ।
ਜਿਉਂ ਬਿਨ ਸਤਿਗੁਰ ਤੇ ਰਖਵਾਰਾ,
ਕਹਿੰਦੇ ਜਿਵੇਂ ਸਤਿਗੁਰੂ ਜੀ ਦੀ ਰੱਖਿਆ ਤੋਂ ਬਿਨਾਂ ਜੇ ਗੁਰੂ ਰੱਖਿਆ ਨਾ ਕਰੇ।
ਜਗਿਆਸੀ ਕੋ ਕਰਤ ਬਿਕਾਰਾ,
ਕਹਿੰਦੇ ਜਗਿਆਸੂ ਨੂੰ ਵਿਕਾਰ ਨਹੀਂ ਤੰਗ ਕਰਦੇ। ਜਿਵੇਂ ਵੇਖੋ ਭਾਈ ਸਾਹਿਬ ਨਾਲ ਨਾਲ ਉਹ ਠੰਡ ਦੀ ਰੁੱਤ ਦਾ ਵਰਣਨ ਕਰਕੇ ਨਾਲ ਨਾਲ ਇਹ ਸਿਧਾਂਤ ਦੱਸੀ ਜਾਂਦੇ ਹੈ। ਕਹਿੰਦੇ ਜਿਵੇਂ ਚੱਲ ਰਹੀ ਠੰਡੀ ਹਵਾ ਗਰੀਬ ਦੇ ਤਨ ਨੂੰ ਦੁੱਖ ਦਿੰਦੀ ਹੈ, ਇਸੇ ਤਰ੍ਹਾਂ ਜੇ ਸਿਰ ਦੇ ਉੱਤੇ ਗੁਰੂ ਦੀ ਰੱਖਿਆ ਨਾ ਹੋਵੇ ਤੇ ਜਗਿਆਸੂ ਦੇ ਮਨ ਨੂੰ ਉਹਦੇ ਵਿਕਾਰ ਜਿਹੜੇ ਨੇ ਉਹ ਤੰਗ ਕਰਦੇ ਆ। ਜੇ ਗੁਰੂ ਰੱਖਿਆ ਕਰੇ, ਗੁਰੂ ਦਾ ਨਿੱਘ ਪ੍ਰਾਪਤ ਹੋਵੇ ਤਾਂ ਫਿਰ ਉਸ ਵਿਕਾਰਾਂ ਤੋਂ ਜਗਿਆਸੂ ਨੂੰ ਬੰਦ ਖਲਾਸੀ ਪ੍ਰਾਪਤ ਹੋ ਜਾਂਦੀ ਹੈ।
ਅਸਹਿ ਮੰਤਰ ਉਤ ਮਹਿ ਜਗ ਕੰਤਾ,
ਇਹੋ ਜੀ ਪਾਲੇ ਦੀ ਰੁੱਤ ਜਿਹੜੀ ਹੈ, ਇਹੋ ਜੀ ਜਿਹੜੀ ਕੱਕਰ ਦੀ ਰੁੱਤ ਹੈ, ਇਹਦੇ ਅੰਦਰ
ਪਰੇ ਰਹਿ ਸੁਖਦਾਨੀ ਸੰਤਾ,
ਸੁੱਖਾਂ ਦੇ ਦਾਨ ਦੇਣ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਿਰਾਜੇ ਰਹਿੰਦੇ ਨੇ ਪਲੰਘੇ ਉੱਤੇ।
ਕਿਸ ਸਿਉ ਮਿਲੈ ਨਾ ਬੋਲੈ ਬਾਨੀ,
ਸਤਿਗੁਰੂ ਜੀ ਨਾ ਕਿਸੇ ਨਾਲ ਮਿਲਦੇ ਨੇ ਨਾ ਹੀ ਕਿਸੇ ਨਾਲ ਪਾਤਸ਼ਾਹ ਜੀ ਕੋਈ ਗੱਲ ਬਾਤ ਕਰਦੇ ਹਨ।
ਰਹਿ ਇਕਾਂਕੀ ਗੁਣ ਗੁਣ ਖਾਨੀ,
ਗੁਣਾਂ ਦੀ ਖਾਨ ਸਤਿਗੁਰੂ ਜੀ ਬਹੁਤਾ ਸਮਾਂ ਇਕਾਂਤ ਵਿੱਚ ਹੀ ਬਤੀਤ ਕਰਦੇ ਨੇ। ਜੇ ਕੋਈ ਮਿਲ ਕੇ ਮਿਲਣ ਵਾਸਤੇ ਆ ਕੇ ਬਹਿ ਵੀ ਜਾਂਦਾ ਹੈ ਤਾਂ ਉਹ ਬਹਿ ਬਹਿ ਕੇ ਚਲਿਆ ਜਾਂਦਾ, ਸਤਿਗੁਰੂ ਜੀ ਉਹਦੇ ਨਾਲ ਕੋਈ ਗੱਲ ਨਹੀਂ ਕਰਦੇ ਨਾ ਹੀ ਉਹਦੀ ਕੋਈ ਗੱਲ ਸੁਣਦੇ ਨੇ, ਬਿਲਕੁਲ ਅਬੋਲ ਰਹਿੰਦੇ ਹਨ।
ਆਸ ਬਿਦ ਸੋ ਜੁਗ ਮਾਸ ਬਿਤਾਏ,
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਸਰਦੀ ਦੇ ਜਿਹੜੇ ਠੰਡ ਦੇ ਪਾਲੇ ਦੇ ਦੋ ਮਹੀਨੇ ਹੁੰਦੇ ਪੋਹ ਤੇ ਮਾਂ ਦੇ, ਉਹ ਪਾਤਸ਼ਾਹ ਜੀ ਨੇ ਬਤੀਤ ਕੀਤੇ।
ਫਿਰ ਨ ਲੱਗੇ ਪੁੰਨ ਸਹਿਜ ਸੁਭਾਏ,
ਜਦੋਂ ਇਹ ਠੰਡ ਦੀ ਰੁੱਤ ਗਈ ਨਾ ਤੇ ਪੋਹ ਮਾਂ ਦੇ ਮਹੀਨੇ ਤੋਂ ਬਾਅਦ ਫੱਗਣ ਆਇਆ ਤੋ ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਸੁੱਤੇ ਸਿੱਧ ਵਿਚਰਨ ਲੱਗ ਪਏ, ਬਾਹਰ ਅੰਦਰ ਜਾਣ ਲੱਗ ਪਏ, ਨਹੀਂ ਤਾਂ ਪਹਿਲਾਂ ਕਮਰੇ ਚ ਪਾਤਸ਼ਾਹ ਬਿਰਾਜੇ ਰਹਿਣਾ। ਹੁਣ ਮਹਾਰਾਜ ਜੀ ਵਿਚਰਨ ਲੱਗ ਪਏ ਨੇ ਬਾਹਰ ਨਗਰ ਦੇ ਵਿੱਚ।
ਅਰੁੱਟ ਸੋ ਖਾਨ ਪਾਨ ਕੋ ਕਰਹੀ,
ਪਹਿਲਾਂ ਭੋਜਨ ਨਹੀਂ ਸਨ ਛਕਦੇ, ਹੁਣ ਮਹਾਰਾਜ ਜੀ ਮਾਤਾ ਜੀ ਨੂੰ ਆਪ ਕਹਿੰਦੇ ਮਾਤਾ ਜੀ ਪ੍ਰਸ਼ਾਦਾ ਛਕਣਾ, ਮਾਂ ਨੂੰ ਚਾਹ ਚੜ੍ਹ ਜਾਣਾ ਵੀ ਮੇਰੇ ਲਾਲ ਨੇ ਭੋਜਨ ਮੰਗਿਆ। ਸਤਿਗੁਰੂ ਜੀ ਨੇ ਰੁਚੀ ਦੇ ਨਾਲ ਬੜੇ ਪਿਆਰ ਨਾਲ ਹੁਣ ਭੋਜਨ ਛਕਣਾ ਸ਼ੁਰੂ ਕਰ ਦਿੱਤਾ, ਨਹੀਂ ਤਾਂ ਪਹਿਲਾਂ ਮਾਤਾ ਜ਼ਬਰਦਸਤੀ ਭੋਜਨ ਛਕਾਉਂਦੀ ਤਾਂ ਮਹਾਰਾਜ ਜੀ ਛਕਦੇ ਸਨ, ਹੁਣ ਪਾਤਸ਼ਾਹ ਨੇ ਸੁੱਤੇ ਸਿੱਧ ਆਪ ਹੀ ਭੋਜਨ ਗ੍ਰਹਿਣ ਕਰਨਾ ਸ਼ੁਰੂ ਕਰ ਦਿੱਤਾ।
ਮਾਤ ਬਿਲੋਕ ਹਰਖ ਉਰ ਧਰਹੀ,
ਵੇਖ ਵੇਖ ਕੇ ਮਾਤਾ ਜੀ ਬੜੇ ਖੁਸ਼ ਹੋਏ ਵੀ ਮੇਰਾ ਪੁੱਤਰ ਹੁਣ ਅੱਗੇ ਨਾਲੋਂ ਠੀਕ ਹੋ ਰਿਹਾ, ਬਾਹਰ ਅੰਦਰ ਫਿਰਨ ਲੱਗ ਪਿਆ, ਪ੍ਰਸ਼ਾਦਾ ਟਾਈਮ ਸਿਰ ਛਕਣ ਲੱਗ ਪਿਆ, ਤੋ ਮਾਤਾ ਜੀ ਬਹੁਤ ਜ਼ਿਆਦਾ ਖੁਸ਼ ਹੋਏ।
ਜਾਣਤ ਪਈ ਅਨਾ ਮੰਗ ਤਨ ਕੋ,
ਮਾਤਾ ਜੀ ਨੇ ਜਾਣਿਆ ਵੀ ਮੇਰੇ ਪੁੱਤਰ ਦਾ ਸਰੀਰ ਹੁਣ ਬਿਲਕੁਲ ਅਰੋਗ ਹੋ ਗਿਆ। ਮਾਤਾ ਤੇ ਸਮਝਦੀ ਸੀ ਵੀ ਸ਼ਾਇਦ ਕੋਈ ਨਾਨਕ ਨੂੰ ਰੋਗ ਲੱਗਾ ਹੋਇਆ, ਪਰ ਜਦੋਂ ਵੇਖਿਆ ਵੀ ਸਤਿਗੁਰੂ ਜੀ ਲੀਲਾ ਕਰਨ ਲੱਗ ਪਏ ਨੇ तो माता जी ने जान लिया भी हुण मेरा पुत्र बिल्कुल अनामी हो गया, यानी कि अरोग हो गया है।
दीनो दान दे जन सब हिन को,
माता जी ने दान पुन करना शुरू कर दिता, जड़ियां सुखना सुखियां सी कि मेरा पुत ठीक होवेगा ते मैं ये दान करांगी, ए सुखना पूरी करांगी। तो माता जी ने दान पुन कीता ते सुखना पूरियां कीतियां।
सुंदर बस्त्र नवीन बनाए,
नवे सोने कपड़े बस्त्र माता जी ने तैयार करवाए।
सुत को जुत दुलार पहराए,
और गुरु नानक साहब जी नु पहनाए ने बड़े सुंदर स्वच्छ बस्त्र।
बदन सदन शब पुन पुन देखी,
और साहब दे मुख मंडल दी छवि वाल माता जी बार बार निहारदे ने, बार बार सतगुरु जी दे मुख मंडल वल वेखदे हन।
वड भागन लख आप विसेखी,
जानिया मेरे भाग वड्डे हन, मेरे कर्म चंगे हन, मेरे कोई पूर्वले जन्मां दे भाग सवल्ले हन कि मैनू ऐसे पुत्र दी प्राप्ति हुई है।
गया तिन की पंकत जग मूला,
हुण सतगुरु सच्चे पातशाह अपने संबंधियां विच भी जाके बैठन उठन लग पए, चाचे तायां दे विच उना दे अगे बच्चे ने जेड़े उना विच जाके सतगुरु जी बैठन उठन लग पए, उना नाल गल बात करन लग पए।
बैसह पे कालू अनकूला,
जिवें पिता जी दा मन चाहुंदा सी ना कि पिता जी सोचदे सी भी मेरा पुत्र इदां करे, सतगुरु जी पिता जी दे मन दे अनुसार अपने संबंधियां रिश्तेदारां विच बैठन उठन लग पए हन।
लोक करीत मिलन पुन बोलना,
जेड़ियां लोक करीतियां हुंदियां ने भी आपस विच मेल चाल रखना, गल बात करनी, ਉਹ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਰਦੇ ਹਨ।
ਕਰਹੀ ਸਭ ਬਿਧਪੁਰ ਮੈਂ ਡੋਲਨ,
ਸਾਰੇ ਨਗਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਰਦੇ ਨੇ, ਜਿਵੇਂ ਪਹਿਲਾਂ ਵਿਚਰਦੇ ਸਨ, ਸੰਬੰਧੀਆਂ ਨਾਲ ਮੇਲੇ ਗੇਲੇ ਕਰਨੇ, ਉਹਨਾਂ ਨਾਲ ਜਾ ਕੇ ਗੱਲ ਬਾਤ ਕਰਨੀ, ਬੈਠਣਾ ਉੱਠਣਾ, ਹਾਲ ਚਾਲ ਪੁੱਛਣਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਆਮ ਸਧਾਰਨ ਵਿਅਕਤੀ ਵਿਚਰਦੇ ਹੁੰਦੇ ਆ ਸਮਾਜ ਵਿੱਚ, ਏਦਾਂ ਸਤਿਗੁਰੂ ਜੀ ਵਿਚਰਨ ਲੱਗੇ ਹਨ।
ਸੁੰਦਰ ਸੋਭਤ ਬੈਸ ਕਿਸ਼ੋਰਾ,
ਕਿਸ਼ੋਰ ਅਵਸਥਾ ਵਿੱਚ ਪਾਤਸ਼ਾਹ ਜੀ ਚਲੇ ਗਏ ਨੇ। ਕਿਸ਼ੋਰ ਅਵਸਥਾ ਹੁੰਦੀ ਹੈ ਜਿਵੇਂ 15-16 ਸਾਲ ਦੀ, 14 ਸਾਲ ਦੀ ਉਮਰ ਤੋਂ ਉੱਪਰ ਦੀ ਜਿਹੜੀ ਅਵਸਥਾ ਉਹਨੂੰ ਕਿਸ਼ੋਰ ਅਵਸਥਾ ਕਹਿੰਦੇ ਆ। ਪਾਤਸ਼ਾਹ ਹੁਣ ਐਸੀ ਕਿਸ਼ੋਰ ਅਵਸਥਾ ਦੇ ਵਿੱਚ ਵਿਚਰ ਰਹੇ ਨੇ।
ਗਿਰਾ ਮਿਰਦੁਲ ਮਧੁਰੀ ਚਿਤ ਚੋਰਾ,
ਆਪਣੇ ਮੁੱਖ ਮੰਡਲ ਤੋਂ ਬੜੇ ਮਿਰਦੁਲ ਕੋਮਲ ਕੋਮਲ ਬਚਨ ਸਤਿਗੁਰੂ ਜੀ ਬੋਲਦੇ ਨੇ, ਜਿਨ੍ਹਾਂ ਅੰਮ੍ਰਿਤਮਈ ਬੋਲਾਂ ਦੇ ਨਾਲ ਸਤਿਗੁਰੂ ਜੀ ਆਪਣਿਆਂ ਸੇਵਕਾਂ ਦੇ ਮਨਾਂ ਨੂੰ ਚੁਰਾ ਲੈਂਦੇ ਹਨ, ਆਪਣਿਆਂ ਸੇਵਕਾਂ ਦੇ ਮਨਾਂ ਨੂੰ ਹਰ ਲੈਂਦੇ ਹਨ।
ਲਲਿਤ ਬਿਲੋਚਨ ਦਲ ਉਤ ਪਲਸੇ,
ਸਤਿਗੁਰੂ ਜੀ ਦੇ ਨੇਤਰ ਕਮਲ ਬੜੇ ਹੀ ਸੁੰਦਰ ਹਨ, ਜਿਵੇਂ ਕਮਲ ਦੀਆਂ ਪੰਖੜੀਆਂ ਹੁੰਦੀਆਂ ਨੇ, ਏਦਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਅੱਖਾਂ ਦੇ ਉੱਤੇ ਜਿਹੜੀਆਂ ਪਲਕਾਂ ਨੇ ਉਹ ਕਮਲ ਦੇ ਫੁੱਲ ਦੀਆਂ ਪੰਖੜੀਆਂ ਦੇ ਸਮਾਨ ਬੜੀਆਂ ਹੀ ਸੁੰਦਰ ਹਨ।
ਤਾਰੇ ਸਿਆਮ ਗੰਟ ਕੀ ਸਿਲਸੇ,
ਮਹਾਰਾਜ ਜੀ ਦੇ ਨੇਤਰਾਂ ਵਿੱਚ ਜਿਹੜੀਆਂ ਅੱਖਾਂ ਨੇ ਨਾ ਗੁਰਦੇਵ ਦੀਆਂ, ਉਹਨਾਂ ਅੱਖਾਂ ਵਿੱਚ ਜਿਹੜੀਆਂ ਕਾਲੇ ਕਾਲੇ ਰੰਗ ਦੀਆਂ ਚਿੰਮੀਆਂ ਹਨ, ਉਹ ਕਹਿੰਦੇ ਗੰਡਕਾ ਨਦੀ ਦੇ ਪੱਥਰ ਦੇ ਸਮਾਨ ਪ੍ਰਤੀਤ ਹੁੰਦੀਆਂ, ਬੜੀਆਂ ਸੁੰਦਰ ਕਾਲੇ ਰੰਗ ਦੀਆਂ ਹਨ।
ਸੋਰਠਾ ਬਣੀ ਸੋ ਪ੍ਰਕੁਟੀ ਬੰਕ ਜਿਉ ਕਮਾਨ ਇਹ ਕਾਮ ਕੀ,
ਮਹਾਰਾਜ ਜੀ ਦੇ ਨੇਤਰਾਂ ਦੇ ਉੱਪਰ ਜਿਹੜੀਆਂ ਭੌਹਾਂ ਹਨ, ਜਿਨ੍ਹਾਂ ਨੂੰ ਆਪਾਂ ਪਰਬੱਠੇ ਕਹਿੰਦੇ ਆ, ਉਹ ਭੌਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਜਿਵੇਂ ਕਮਾਨ ਹੁੰਦੀ ਹੈ ਨਾ ਤੀਰ ਕਮਾਨ, ਉਸ ਕਮਾਨ ਦੇ ਸਮਾਨ ਬਹੁਤ ਸੁੰਦਰ ਹਨ, ਜਿਵੇਂ ਕਮਾਨ ਮੁੜੀ ਹੁੰਦੀ ਹੈ, ਏਦਾਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਭੌਹਾਂ ਹਨ, ਏਦਾਂ ਜਾਪਦਾ ਜਿਵੇਂ ਕਾਮਦੇਵ ਹੈ ਨਾ ਬੜਾ ਸੁੰਦਰ, ਉਹਦੇ ਕੋਲ ਜਿਹੜਾ ਤਨਖ ਹੈ ਉਹਦੇ ਸਮਾਨ। ਇਹ ਕੇਵਲ ਉਦਾਹਰਣ ਦਾ ਇੱਕ ਪਕਸ਼ ਹੈ ਕਿ ਸੁੰਦਰਤਾ ਵਰਣਨ ਕਰਨ ਵਾਸਤੇ ਉਪਮਾ ਦਿੱਤੀ ਜਾ ਰਹੀ, ਇਹਨੂੰ ਉਪਮਾ ਅਲੰਕਾਰ ਕਹਿੰਦੇ ਹਨ। ਤੋ ਮਹਾਰਾਜ ਜੀ ਦੀਆਂ ਭੌਹਾਂ ਬਹੁਤ ਹੀ ਸੁੰਦਰ ਕਮਾਨ ਦੇ ਸਮਾਨ ਹਨ।
ਕਿਦੋ ਇੰਦ ਅਕਲੰਕ ਸਾਧਨ ਤਸ ਮੈਂ ਰਾਵ ਸੀ,
ਕਹਿੰਦੇ ਜਾਂ ਏਦਾਂ ਕਹਿ ਲਈਏ ਵੀ ਚੰਦ ਜੈਸਾ ਸੁੰਦਰ ਮੁਖੜ ਹੈ, और चाननी जेड़ी है चारे पासे फैल रही है जेड़ी गुरु साहब दी कीर्ति है। गुरदेव दी कीर्ति रूपी चाननी ओ चारे पासे फैल रही है। सोना चंद्रमा जैसा सुंदर मुखमंडल है महाराज धन गुरु नानक देव साहब सच्चे पातशाह जी दा।
चौपाई मंद मंद सुंदर गत चलही।
सतगुरु जी बड़ी सोहनी सोहनी चाल मिठी मिठी चाल चलदे ने सहजे सहजे टुरदे हन।
दया दृष्ट देखै दुख दलही।
जिस वल भी अपनी दया भरी दृष्टि नाल वेखदे ने बस वेखण दी देरी है ओदे दुखां दा नाश करके रख दिंदे। जिस वल वेखदे है ओदे सारे दुखां नूं दल के रख दिंदे महाराज गुरु नानक साहब। जेदे वल भी अपनी दया भरी दृष्टि नाल तकदे हन।
निज इच्छा बेदी कुल केतु।
बेदियां दी कुल दे केतु धन गुरु नानक देव साहब जी अपनी निज इच्छा दे नाल
विचर है किरत न करत ने केतु।
साहब जी अपनी इच्छा दे नाल विचरदे ने घर दा कोई काम कार नहीं करदे। अपनी जिथे इच्छा हुंदी अपनी इच्छा नाल कदे नगर तो बाहर चले गए कदे अपने किसी मित्र दे नाल बैठ के बेचन विचल बिलास करन लग पए कदे किसी संबंधी दे घर चले गए। एदा सतगुरु जी अपनी निज इच्छा नाल विचरदे ने घर दा कोई काम कार हाले सतगुरु जी नहीं करदे।
ऐसे किंचित काल बितायो।
इस तरह सतगुरु जी ने कुछ क दिन बतीत कीते हन।
जगत उधार नहित जो आयो।
ऐसे सतगुरु जी जेड़े केवल जगत दे जीवां दे उधार ने नमित संसार विच आए हन। संसार दे जीवां दा उधार करन वास्ते समात लोक विच आए हन।
इक बासुर कालू निज साधना।
एक दिन दा बचन है के पिता मेहता कालू जी अपने घर विच सन।
बैस बुलायो बारज बदना।
कमल बदन सतगुरु गुरु नानक साहब जी नू अपने कोल बिठाया पिता जी ने कोल बिठा के उना नाल गल बात कीती।
दरब कमावन सिखवन हेतु।
पिता जी सतगुरु जी नू पैसा कमाउण दियां तरीकां तरकीबां दसन लगे ने जुगतियां दसन लगे ने भी धन किवें कमाई दा एदां खट्टी दा धन दी किन्नी महिमा है। पैसे बिना नहीं कोई पुत्रा पुछदा संसार दे विच। ए रिश्तेदार भी तां ही बोलदे आ जे कोल दो पैसे छिलण होण। महाराज जी नूं एदा पिता जी दस रहे है ऐसे सतगुरु जी जेड़े संसार दी सारी माया दे पति ने उना नूं माया किवें कमाई दी है ओदे तरीके पिता जी दसदे हन।
निकट बसायो किरपा निकेतु।
किरपा दे निकेत सतगुरु जी नूं अपने कोल बिठाया होया पिता जी ने।
प्रीत चिंत मैं सानी बानी।
मन च प्रेम भी है सतगुरां प्रति पर चिंता भी है। चिंता इस गल दी है भी मेरा पुत्र किसे आरे नहीं लगा काम नहीं लगा ते प्रेम भी है मन च भी मेरा एको एक पुत्र है। पिता जी जेड़ी गल बात कर रहे ने ना ओदे विच प्रेम भी छलक रहा है ओदे विच उना दे चित दी चिंता भी प्रगट हो रही है।
बोल्यो रीत अनीत पछानी।
जेड़ी अनीत है ओ रीत नू पछाण दिया होया पिता जी बोले।
सुत नानक तू एक हमारे।
कहण लगे हे पुत्र नानक तू इको एक साडा बच्चा है। साडे कोल केड़ा पुत्रां दा रोल पिया है तू इको एक साडा साहिबजादा साडा पुत्र है।
नह दूसर जो काज संभारे।
कोई दूजा नहीं है तेरे नाल जेड़ा बाकी घर दे काम कार संभाल लवे। दूजा तेरा भरा हुंदा पुत हुंदा साडा तां ओह भी घर घर दा काम कार सांभ लैंदा। दूजा कोई है नहीं तेरे नाल।
तुमने तज दीनो असरीतू।
ते बेटा तू इको एक पुत्र है ते तू भी घर दे सारे काम कार छड बैठा है घर दा कोई काम नहीं करदा।
ज्यों बेराग दिड होए अतीतू।
तू ए सब कुछ त्याग के एदा हो गया जिवें कोई परम वैरागी होवे। तेरे मन च वैराग आ गया किसे पदार्थ वाले पासे तेरी रुचि नहीं किसे काम वाले पासे तेरा ध्यान नहीं तू अपने मन दे विच पुत्र नानक वैराग वाली दशा बना ली है।
कहो ग्रस्त स्यों क्यों बन आवे।
बेटा ये दस भी ग्रिस्तियां नू एदा किवें बनाउंदा जिवें तुसी करदे। जेड़ा बंदा ग्रिस्ती होवे ओ एदा करे ते ओदा किवें गुजारा होवेगा। ग्रिस्तियां नू एदा किवें बन सकदा है।
निसबासुर बिन काम बितावे।
रात दिन काम कारां दे विच ही अपने समय नू बतीत करना तां ग्रिस्तियां दी जीवन दी तां जाके उनां दी जीवन दा निर्वाह चलदा। जे ग्रिस्ती रात दिन काम च लगे रहना।
मुझ जीवत जे लेत संभारी।
ए पुत्र जे मेरे जीवदियां जीवदियां तुसी ये सारे घर दी जिम्मेवारी संभाल लवो। घर दे सारे काम धंधे तुसी संभाल लवो।
हों जानत सुत होए सुखकारी।
ते मैं भी जानांगा भी पुत्र एदां दे सुख देंदे है। भी पुत्र एदां अपने प्यो नूं सुख देंदे है। जे पुत्र तुसी मेरे जीवदियां जी सांभ लो सारा कुछ ते मैं भी पुत्र दा सुख प्राप्त कर लांगा जिउंदिया जी।
तुझ जन्मत मन पा परवासा।
पुत्र जी जदों तुहाडा जन्म होया सी ना कत्तक दी पूर्णमाशी नूं मेरे मन च बड़ा भरोसा बजा सी। मेरे मन नूं बड़ी खुशी होई सी।
नानक कर है नाम प्रकाशा।
क्योंकि पंडित हरदयाल ने भी कहा सी ते मैनू इस गल दी खुशी सी भी मेरा पुत्र नानक वड्डा हो के मेरे नां दा सारे संसार च प्रकाश करेगा। मेरे नां नू चार चन्न लाएगा। मेरे मन च इस गल दी खुशी सी।
दरब कमावन मैं जस मेरो।
के पैसा कमावेगा मेरा पुत्र ओदे नाल मेरा भी जस होवेगा। क्योंकि पैसे नाल संसार च शोभा हुंदी है। मेरी भी जे वीआं पिंडां दे विच सोभा है ते पुत्र धन करके आ भी मैं धन कमाउणा ते मेरे कोल घर विच सब कुछ है ते वेख मेरी किन्नी सोभा ते जस है।
जानै सब पुर माहे कनेरो।
सारे नगरां दे विच मेरी सोभा है के पटवारी मेहता कालू दे कोल चंगा पैसा है। घर विच धन दौलत सब कुछ है। अवेख किवें लोक मेरा सत्कार करदे ने किवे मेरा जस करदे ने। बेटा ए सारी वड्याई जस पैसे नाल प्राप्त हुंदी है।
जिमरां का को इंदन निहारी।
ते मेरी इन्नी सोभा कहंदे जिवें चंद्रमा दी चाननी हुंदी है ओदा मेरी सोभा है सारे पासे चन्न वांगू।
देख सरा है सब नर नारी।
सारे लोग सलाघा करदे ने उपमा करदे ने जिवें पूर्णमाशी दे चन्न नूं वेख के लोग चन्न दी उपमा करदे ने एदा मेरी सोभा है सारे पासे।
राहो सरस तूं पा कर माही।
मेरी चंद्रमा वर्गी सोभा है सारे संसार च मेरा जस है। पर बेटा तू मेरे घर दे विच राहु बन के जम्मिया। राहु चन्न नू आके जदों कज लैंदा ते ओदी सारी सोभा नू ढक लैंदा। नाले पिता जी प्रेम नाल गल करदे आ नाल एदां भी कही जांदे आ भी तू मेरे घर दे विच मेरी सोभा तां चन्न वर्गी सी पर तू मेरे घर दे विच राहु बन के जम्मिया। जिहड़ी माड़ी मोटी सोभा सी लोकां ने बड़ियां गल्लां कीतियां के कालू दा जिहड़ा पुत्तर है ओ ता भोला है जी ओदी ता अकल कोई नहीं जी ओ ता घर दा समान उजाड़न वाला है। अवेख जड़ी मेरी माड़ी मोटी सोभा सीगी पहला ओ भी तेरे करके जांदी रही है।
सब विद मंद पग करत पाताई।
मेरी जड़ी बड़ियाई सी ओ हर पख तो नानक तो मंद करके रख दिती है।
एक न मत मन बनज करन की।
तेरे विच एक भी गल नहीं कदे आउंदी भी कदे कोई माड़ा मोटा पैसा कमाउण दा कोई व्यापार करन दा कोई तरीका भी तेरे दिमाग च कदे आउंदी नहीं कोई गल भी मैं इदा पैसा कमावा जां इदा धन कमावा। तेरी उम्र दे बच्चे जाके व्यापार करदे है ओ कमाइयां करदे है तेरे दिमाग च नहीं कदे आउंदी। पिता जी कहंदे तेनू नहीं कदे अकल आउंदी भी मैं भी पैसा कमावा धन कमावा।
बाहर नखत्री रीत वरण की।
फिर जेड़ी साडे खत्रियां दी वरण दी रीत हुंदी है व्यापार वगैरा करना दुकानदारियां करनियां बजाजी करनी कपड़े आदक बेचने ਆ ਜਿਹੜਾ ਸਾਡੀ ਜਿਹੜੀ ਖੱਤਰੀਆਂ ਦੀ ਰੀਤ ਹੁੰਦੀ ਹੈ ਵਪਾਰ ਵਗੈਰਾ ਕਰਨ ਦੀ,
ਹਾਰਿਓ ਅਨਕ ਵਿਧਨ ਮਤ ਦੇ ਤੂੰ,
ਉਹ ਵੀ ਨਹੀਂ ਕਰਦਾ। ਮੈਂ ਤਾਂ ਤੈਨੂੰ ਅਕਲ ਦੇ ਦੇ ਕੇ ਹਾਰ ਗਿਆ ਪੁੱਤਰ, ਕਿੰਨਾ ਕੁ ਚਿਰ ਆਖਦਾ ਰਹਾਂਗਾ, ਮੈਂ ਕਿੰਨਾ ਕੁ ਚਿਰ ਬਹਿ ਰਹਿਣਾ ਹੋਰ ਭਲਾ ਇਸ ਸੰਸਾਰ ਦੇ ਵਿੱਚ, ਤੇ ਮੈਂ ਤੈਨੂੰ ਕਿੰਨਾ ਕੁ ਚਿਰ ਤੱਕ ਸਮਝਾਉਂਦਾ ਰਹਾਂਗਾ।
ਕਬ ਹੈ ਕਮਾਏ ਨਾ ਲਿਆਏ ਨਕੇਤੂ,
ਪੁੱਤਰ ਕਦੇ ਤਾਂ ਮੈਨੂੰ ਉਹ ਦਿਨ ਵਿਖਾ ਕੇ ਤੂੰ ਵੀ ਕਮਾਈ ਕਰਕੇ ਲਿਆਵੇਂ ਤੇ ਮੇਰੀ ਤਲੀ ਤੇ ਧਰੇ ਤੇ ਮੈਨੂੰ ਖੁਸ਼ੀ ਹੋਵੇ ਵੀ ਮੇਰਾ ਪੁੱਤ ਕਮਾਈ ਕਰਕੇ ਲਿਆਇਆ। ਅੱਜ ਤਾਈ ਤਾਂ ਬਜਾੜ ਕੇ ਹੀ ਆਇਆ ਜੋ ਕੁਝ ਸੀਗਾ ਮੇਰੇ ਕੋਲ ਘਰ ਵਿੱਚ, ਕਦੇ ਮੇਰੀ ਵੀ ਜ਼ਿੰਦਗੀ ਚ ਉਹ ਦਿਨ ਆਊਗਾ ਜਦੋਂ ਤੂੰ ਕਮਾਈ ਕਰਕੇ ਲਿਆ ਕੇ ਮੇਰੀ ਤਲੀ ਤੇ ਧਰੇਗਾ।
ਜਾਨਕ ਬਚਨ ਤੂੰ ਸੁਨ ਕਰ ਸੁਨੀਆ,
ਪਿਤਾ ਜੀ ਦੇ ਇੱਕ ਇੱਕ ਵਾਕ ਨੂੰ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਚੁੱਪ ਚਾਪ ਸੁਣਿਆ ਕਿ ਇੱਕ ਪੁੱਤਰ ਆਪਣੇ ਪਿਤਾ ਦੇ ਸਨਮੁਖ ਕਿਵੇਂ ਹੋ ਕੇ ਰਹੇ, ਉਹ ਵੀ ਸਿੱਖਿਆ ਪਾਤਸ਼ਾਹ ਸਿਖਾ ਰਹੇ ਨੇ। ਪੁੱਤਰ ਧਰਮ ਧਨ ਆਦਿ ਕਮਾਉਣ ਵਾਸਤੇ ਪਾਤਸ਼ਾਹ ਨਹੀਂ ਆਏ, ਉਹ ਇੱਕ ਪਿਤਾ ਜੀ ਦੀ ਮਮਤਾ ਹੈ, ਪਰ ਇੱਕ ਪਿਤਾ ਦੇ ਸਨਮੁਖ ਉਹਦਾ ਅਦਬ ਕਿਵੇਂ ਰੱਖਣਾ ਹੈ, ਉਹਦਾ ਸਤਿਕਾਰ ਪੁੱਤਰ ਨੇ ਕਿਵੇਂ ਕਰਨਾ ਹੈ, ਉਹ ਇੱਥੇ ਵੱਡੀ ਸਿੱਖਿਆ ਮਹਾਰਾਜ ਜੀ ਸਿਖਾ ਰਹੇ। ਕਦੇ ਇਹ ਨਹੀਂ ਆਖਿਆ ਜਿਵੇਂ ਅੱਜ ਕੱਲ ਦੇ ਬੱਚੇ ਝੱਟ ਪਿਓ ਦੇ ਸਾਹਮਣੇ ਬੋਲਦਿਆਂ ਕਹਿੰਦੇ ਹੈ ਤੂੰ ਕੀ ਕੀਤਾ ਸਾਡੇ ਵਾਸਤੇ, ਉਹ ਜੇ ਕਹਿ ਦੇਵੇ ਵੀ ਤੂੰ ਸਾਡੀ ਕੁੱਲ ਦੇ ਵਿੱਚ ਜੰਮ ਕੇ ਰਾਹੂ ਬਣ ਕੇ ਆਇਆ, ਝੱਟ ਅੱਗੋ ਅੱਗ ਦਾ ਭੰਬੂੜਾ ਹੋਏ, ਚਲੰਗਾ ਮੈਂ ਚੱਲਿਆ। ਡਰਾਵੇ ਦਿੰਦੇ ਆ, ਧਮਕੀਆਂ ਦਿੰਦੇ ਆ ਕਈ ਪ੍ਰਕਾਰ ਦੀਆਂ, ਮਾਂ ਬਾਪ ਵੀ ਇਹੋ ਜਿਹੇ ਪੁੱਤਰਾਂ ਤੋਂ ਫਿਰ ਸਹਿਮ ਕੇ ਰਹਿੰਦੇ ਆ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇੱਕ ਪੁੱਤਰ ਦਾ ਧਰਮ ਕੀ ਹੈ ਕਿ ਆਪਣੇ ਪਿਤਾ ਦੇ ਸਨਮੁਖ ਕਿਵੇਂ ਉਹ ਰਹੇ ਨੇਤਰ ਨੀਵੇਂ ਕਰਕੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਸਿਖਾ ਰਹੇ ਨੇ। ਹਾਲਾਂਕਿ ਪਿਤਾ ਜੀ ਨੇ ਆਪਣੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਕੋਈ ਘੱਟ ਨਹੀਂ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਕੋਈ ਪਲਟਵਾਂ ਜਵਾਬ ਨਹੀਂ ਦਿੱਤਾ, ਪਿਤਾ ਜੀ ਇੱਦਾਂ ਕਿਉਂ ਕਹਿੰਦੇ ਹੋ ਮੈਂ ਰਾਹੂ ਹਾਂ ਜਾਂ ਇੱਦਾਂ ਕਿਉਂ ਕਹਿੰਦੇ ਹੋ ਮੈਂ ਮਖੱਟੂ ਹਾਂ, ਬਹੁਤ ਕੁਝ ਆਖਿਆ ਪਿਤਾ ਜੀ ਨੇ, ਪਰ ਪਿਤਾ ਦੇ ਸਨਮੁਖ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੋਈ ਜਵਾਬ ਨਹੀਂ ਦਿੱਤਾ, ਬਿਲਕੁਲ ਚੁੱਪ ਰਹੇ। ਦੁਨੀਆਂ ਦੇ ਹਰ ਇੱਕ ਪੁੱਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ, ਇਹ ਸਿੱਖਿਆ ਦੇ ਰਹੇ ਨੇ, ਪ੍ਰੇਰਨਾ ਦੇ ਰਹੇ ਨੇ।
ਜਿਉਂ ਅਡੋਲ ਬੈਠੇ ਵੱਡ ਮੁਨੀਆ,
ਜਿਵੇਂ ਕੋਈ ਵੱਡਾ ਮੁਨੀ ਅਡੋਲ ਹੋ ਕੇ ਬੈਠਾ ਹੁੰਦਾ ਨਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਹੋ ਕੇ ਬੈਠੇ ਨੇ।
ਬਹੁ ਬਿਦ ਕੀ ਕਹਿ ਗਿਰਾ ਕਠੋਰਾ,
ਪਿਤਾ ਜੀ ਨੇ ਬੜੀਆਂ ਕਠੋਰ ਸ਼ਬਦਾਵਲੀ ਦੇ ਸ਼ਬਦ ਵੀ ਕਹੇ, ਬੜੇ ਕਰੜੇ ਕਰੜੇ ਬੋਲ ਵੀ ਕਹੇ।
ਤੂੰ ਸਨ ਪਾ ਜਿਸ ਰੋਸ ਨਾ ਥੋਰਾ,
ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਚੁੱਪ ਨੇ, ਪਿਤਾ ਜੀ ਦੇ ਮਨ ਚ ਜਿਵੇਂ ਜਿਵੇਂ ਬੋਲੀ ਜਾਂਦੇ, ਸਤਿਗੁਰੂ ਜੀ ਅੱਗੋਂ ਬੋਲਦੇ ਨੀ, ਪਿਤਾ ਜੀ ਹੋਰ ਗੁੱਸੇ ਚ ਆਈ ਜਾਂਦੇ, ਹੋਰ ਗੁੱਸੇ ਵਿੱਚ ਆ ਕੇ ਬੋਲ ਬੋਲਦੇ ਹਨ।
ਘਟ ਕਾ ਜੁਗਲ ਬਤੀਤੀ ਜਬਹੀ,
ਇੱਦਾਂ ਤਕਰੀਬਨ 2 ਘੜੀਆਂ ਬੀਤ ਗਈਆਂ, ਯਾਨੀ ਕਿ 48 ਮਿੰਟ ਦਾ ਸਮਾਂ ਬੀਤ ਗਿਆ।
ਤਪਤ ਰਿਦਾਸੀ ਤਲਪਾ ਤਬਹੀ,
ਹੁਣ ਕਿੰਨਾ ਕੁ ਬੋਲਦੇ, ਅਖੀਰ ਨੂੰ ਇੱਕ ਬੰਦਾ ਚੁੱਪ ਕਰ ਜੇ, ਦੂਜਾ ਬੋਲੀ ਜੇ, ਅਖੀਰ ਨੂੰ ਉਹ ਵੀ ਚੁੱਪ ਕਰ ਹੀ ਜਾਂਦਾ, ਫਿਰ ਉਹਦਾ ਵੀ ਮਨ ਦਾ ਗੋਬਰ ਜਾ ਨਿਕਲ ਜਾਂਦਾ ਤੇ ਮਨ ਸ਼ਾਂਤ ਹੋ ਜਾਂਦਾ। 2 ਘੜੀਆਂ ਬਾਅਦ ਪਿਤਾ ਜੀ ਦਾ ਮਨ ਵੀ ਨਾ ਬੋਲ ਬੁਲਾ ਕੇ ਜਦੋਂ ਸ਼ਾਂਤ ਜਿਹਾ ਹੋ ਗਿਆ,
ਬਾਹਰੋ ਬੋਲੇ ਬੋਲੇ ਅਮੋਲਾ,
ਸਤਿਗੁਰੂ ਜੀ ਹੁਣ ਬੋਲੇ, ਹੁਣ ਵੇਖਿਆ ਵੀ ਪਿਤਾ ਜੀ ਦਾ ਮਨ ਸ਼ਾਂਤ ਹੈ। ਸਾਹਿਬ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਣ ਬੋਲੇ ਹਨ, ਪਿਤਾ ਜੀ ਨੂੰ ਜਦੋਂ ਅਮੋਲਕ ਬੋਲ ਬੋਲ ਕੇ ਕਹਿਣ ਲੱਗੇ,
ਜਨ ਕਾਲੂ ਸੁਖ ਕੁਲ ਫੈ ਖੋਲਾ,
ਉਹ ਬੋਲ ਬੋਲੇ ਨੇ ਮਾਨੋ ਜਿਨ੍ਹਾਂ ਬੋਲਾਂ ਨਾਲ ਪਿਤਾ ਮਹਿਤਾ ਕਾਲੂ ਜੀ ਦੇ ਸੁੱਖਾਂ ਦਾ ਜੰਦਰਾ ਖੁੱਲ ਜਾਣਾ, ਕੁਲਫ ਕਹਿੰਦੇ ਆ ਜੰਦਰੇ ਨੂੰ, ਉਹ ਬੋਲ ਬੋਲੇ ਮੇਰੇ ਸਾਹਿਬ ਨੇ ਜਿਨ੍ਹਾਂ ਬੋਲਾਂ ਨੂੰ ਸੁਣ ਕੇ ਮਾਨੋ ਪਿਤਾ ਜੀ ਦੇ ਅੰਦਰ ਜਿਹੜੇ ਸੁੱਖਾਂ ਦੇ ਘਰ ਨੂੰ ਤਾਲਾ ਲੱਗਾ ਹੋਇਆ ਨਾ, ਉਹ ਤਾਲਾ ਖੁੱਲ ਜਾਣਾ ਸੁੱਖਾਂ ਦੇ ਘਰ ਦਾ।
ਬਖਸ਼ ਖਤਾ ਪਿਤ ਪਾਛਲ ਕੇਰੀ,
ਆਖੋ ਸਤਨਾਮ ਸ੍ਰੀ
ਵਾਹਿਗੁਰੂ,
ਕੀ ਗਲਤੀ ਮੇਰੇ ਸਾਹਿਬ ਨੇ ਕੀਤੀ ਹੈ, ਕੀ ਖਤਾ ਕੀਤੀ ਹੈ, ਕੋਈ ਨੀ ਨਾ ਕੀਤੀ, ਫਿਰ ਵੀ ਕਹਿੰਦੇ ਪਿਤਾ ਜੀ ਮੇਰੇ ਕੋਲੋਂ ਜਿਹੜੀਆਂ ਕੁਝ ਪਹਿਲਾਂ ਖਤਾਵਾਂ ਹੋ ਗਈਆਂ ਨੇ ਉਹ ਬਖਸ਼ ਦਿਓ। ਬਸ ਇਹ ਵੇਖੋ प्रैक्टिकल करके सतगुरु समझाउंदे आ कि किवें पिता दा मन शांत हो जांदा, पुत्र झट अपनी गलती मान ले, ठीक है पिता जी मेरी गलती, मैं खिमा याचना करदा, उत्थे ही सारी समस्या शांत हो जांदी है। पर तेनू की पता अजकल होर समा, तेरे वेले बापू होर काम हुंदा सी, ते बापू भी अगों सोचदा पुत्र चंद तारे तां ओही ने ना, ओही है ना सारा कुछ, जेडे तजर्बे हुंदे ओह तां ओही रहिंदे आ ना, ਉਹ ਵੀ ਵੇਖਦਾ ਰਹਿੰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੋਂ ਬੋਲੇ, ਪਿਤਾ ਜੀ ਦੀਆਂ ਬਹੁਤ ਗੱਲਾਂ ਸੁਣ ਕੇ ਜਦੋਂ ਦੋ ਘੜੀਆਂ ਬਾਅਦ ਪਿਤਾ ਜੀ ਦਾ ਮਨ ਠੰਡਾ ਜਿਹਾ ਹੋ ਗਿਆ ਤਾਂ ਸ਼ਾਂਤ, ਸਾਹਿਬ ਜੀ ਬੋਲੇ, ਪਿਤਾ ਜੀ ਮੇਰੀਆਂ ਖਤਾਵਾਂ ਬਖਸ਼ ਲਓ ਜੋ ਪਿੱਛੇ ਮੇਰੇ ਕੋਲੋਂ ਹੋ ਗਈਆਂ ਨੇ।
ਨਹੀਂ ਬਿਗਾਰੋ ਕਾਰਜ ਫੇਰੀ,
ਮੈਂ ਅੱਜ ਤੋਂ ਬਾਅਦ ਤੁਹਾਡੇ ਘਰ ਦਾ ਕੋਈ ਕੰਮ ਨਹੀਂ ਵਿਗਾੜਾਂਗਾ।
ਜਿਉਂ ਰਾਵਰ ਕੀ ਹੋਏ ਰਜਾਈ,
ਪਿਤਾ ਜੀ ਜਿਵੇਂ ਤੁਸੀਂ ਮੈਨੂੰ ਆਗਿਆ ਕਰੋਗੇ
ਤਿਉਂ ਮੈਂ ਕਰੋ ਪ੍ਰੀਤ ਲਗਾਈ,
ਮੈਂ ਪ੍ਰੇਮ ਨਾਲ ਉਹ ਕੰਮ ਕਰਾਂਗਾ ਜਿਸ ਕੰਮ ਚ ਤੁਸੀਂ ਮੈਨੂੰ ਲਾਓਗੇ।
ਉਚਿਤ ਕਰਨ ਕੇ ਮੋਕੋ ਜੋ,
ਤੁਸੀਂ ਦੱਸੋ ਤੁਸੀਂ ਵੱਡੇ ਹੋ, ਮੇਰੇ ਕਰਨ ਲਈ ਕੀ ਉਚਿਤ ਹੈ, ਮੈਂ ਕਿਹੜਾ ਕੰਮ ਸਹੀ ਢੰਗ ਨਾਲ ਕਰ ਸਕਦਾ।
ਅਬ ਕਹੀਏ ਕਰਹੁ ਮੈਂ ਸੋ,
ਤੁਸੀਂ ਹੁਣੇ ਕਹੋ ਮੈਂ ਹੁਣੇ ਸ਼ੁਰੂ ਕਰ ਦਿੰਨਾ, ਜਿਹੜਾ ਕੰਮ ਤੁਸੀਂ ਕਹੋਗੇ ਕਰਨ ਨੂੰ ਉਹ ਕੰਮ ਮੈਂ ਕਰ ਦਿੰਨਾ, ਆਰੰਭ ਦਿੰਨਾ ਹਾਂ।
ਮ੍ਰਿਦੁਲ ਮਧੁਰ ਨਿਮਰੀ ਸੁਨ ਬਾਨੀ,
ਜਦੋਂ ਸਤਿਗੁਰੂ ਜੀ ਨੇ ਬੜੇ ਪਿਆਰੇ ਤੇ ਮਿੱਠੇ ਤੇ ਵਿਨਮਰ ਜੇ ਬੋਲ ਬੋਲੇ, ਪਿਤਾ ਜੀ ਨੇ ਸੁਣੇ।
ਭੀ ਕਾਲੂ ਕੇ ਮਨ ਸੁਖਦਾਨੀ,
ਪਿਤਾ ਜੀ ਦਾ ਵੀ ਮਨ ਠੰਡਾ ਜਿਹਾ ਹੋਇਆ ਵੀ ਚਲੋ ਕੁਝ ਤਾਂ ਬੋਲਿਆ ਨਾ ਕੋ, ਤੇ ਪਿਆਰ ਨਾਲ ਬੋਲਿਆ, ਗਲਤੀ ਵੀ ਮੰਨਦਾ। ਤੋ ਪਿਤਾ ਜੀ ਦਾ ਇਕਦਮ ਮਨ ਬੜਾ ਸਕੂਨ ਜੇ ਨਾਲ ਭਰ ਗਿਆ।
ਜਾਨ ਆਪਣੇ ਸੁਤ ਅਨੁਸਾਰੀ,
ਵੇਖਿਆ ਮੇਰਾ ਪੁੱਤਰ ਮੇਰੇ ਅਨੁਸਾਰੀ ਹੋ ਕੇ ਬੋਲ ਰਿਹਾ।
ਧਨ ਖਾਟਨ ਕੀ ਗਿਰਾ ਉਚਾਰੀ,
ਇਹਨੇ ਪੈਸੇ ਕਮਾਉਣ ਦੀ ਗੱਲ ਬਾਤ ਵੀ ਮੈਨੂੰ ਹਾਮੀ ਭਰ ਦਿੱਤੀ ਹੈ। ਹਾਂਜੀ
ਸੁਨ ਸੁਤ ਪੂਰਬ ਭਾਕ੍ਰਿਖਕਾਰੀ,
ਪਿਤਾ ਜੀ ਨੇ ਤਾਂ ਹੁਣ ਇੱਕੋ ਹੀ ਸਿੱਖਿਆ ਦੇਣੀ ਸੀ ਵੀ ਪੈਸਾ ਕਿਵੇਂ ਕਮਾਉਣਾ। ਸਤਿਗੁਰਾਂ ਨੇ ਜਦੋਂ ਕਿਹਾ, ਪਿਤਾ ਜੀ ਨੇ ਫਿਰ ਬੋਲੇ, ਕਹਿਣ ਲੱਗੇ ਬੇਟਾ ਕੰਮ ਤਾਂ ਬਹੁਤ ਨੇ ਸੰਸਾਰ ਚ ਕਰਨ ਵਾਲੇ।
ਪਸ਼ੂ ਚਰਾਏ ਸੋ ਦੀਨ ਉਜਾਰੀ,
ਮੈਂ ਤੈਨੂੰ ਪਹਿਲਾਂ ਪਸ਼ੂ ਚਾਰਨ ਭੇਜਿਆ ਸੀ, ਤੂੰ ਲੋਕਾਂ ਦੀਆਂ ਫਸਲਾਂ ਉਜਾੜ ਉਜਾੜ ਆਉਂਦਾ ਰਿਹਾ ਹੈ।
ਮੁਝ ਮਨ ਮੈਂ ਥੀ ਐਸ ਵਿਚਾਰਾ,
ਮੇਰੇ ਮਨ ਚ ਤਾਂ ਪੁੱਤਰ ਬੜੀਆਂ ਰੀਝਾਂ ਸੀ, ਮੈਂ ਤਾਂ ਇਹ ਸੋਚਦਾ ਸੀ।
ਦਿਓ ਬਸਾ ਇੱਕ ਗ੍ਰਾਮ ਨਿਰਾਰਾ,
ਮੈਂ ਤੈਨੂੰ ਇੱਕ ਵੱਖਰਾ ਪਿੰਡ ਵਸਾ ਦਿਆਂਗਾ, ਤੈਨੂੰ ਖੇਤੀ ਕਰਨ ਲਾਇਆ ਸੀ, ਤੂੰ ਖੇਤੀ ਕਰੇਗਾ, ਜਿਮੀਦਾਰਾ ਕਰੇਗਾ, ਪੈਸੇ ਕਮਾਵੇਗਾ, ਤੇਰਾ ਪਿੰਡ ਹੀ ਵੱਖਰਾ ਵਸਾ ਦਿਆਂਗਾ। ਮੈਂ ਤਾਂ ਇਹ ਸੋਚਿਆ ਸੀ ਤੂੰ ਪਿੰਡ ਤਾਂ ਮੈਨੂੰ ਉਹ ਵਸਾਣਾ ਤਾਂ ਕਿਤੇ ਰਿਹਾ, ਜਿਹੜਾ ਬੀਜ ਦਿੱਤਾ ਸੀ ਤੈਨੂੰ ਸਵਾ ਮਣ ਉਹ ਵੀ ਮੇਰਾ ਘਰ ਨੀ ਪਰਤਿਆ, ਤੂੰ ਉਹ ਵੀ ਫਸਲ ਪੈਦਾ ਕਰਕੇ ਜਾਨਵਰਾਂ ਕੋਲੋਂ ਪਸ਼ੂਆਂ ਕੋਲੋਂ ਚਰਵਾ ਦਿੱਤੀ ਹੈ।
ਸੋ ਤੋ ਰਹੇ ਮਨੋਰਥ ਮੇਰਾ,
ਉਹ ਤਾਂ ਪੱਚਿਆ ਹੁਣ ਮੇਰੀਆਂ ਮਨ ਦੀਆਂ ਰਹਿ ਗਈਆਂ, ਹੁਣ ਮੈਂ ਨੀ ਜਾਣਦਾ ਵੀ ਤੇਰੇ ਨਾਂ ਦਾ ਕੋਈ ਮੈਂ ਵੱਖਰਾ ਪਿੰਡ ਵਸਾਵਾਂਗਾ, ਉਹ ਤਾਂ ਹੁਣ ਰਹਿ ਗਈਆਂ ਮੇਰੇ ਮਨ ਦੀਆਂ ਜੋ ਮੈਂ ਸੋਚੀਆਂ ਸਨ।
ਭੰਗ ਤੱਕੇ ਜਿਉਂ ਗਿਰ ਸਿਰ ਹੇਰੇ,
ਇਹ ਤਾਂ ਬੱਚਿਆ ਉਹ ਗੱਲਾਂ ਨੇ ਜਿਵੇਂ ਕੋਈ ਪਿੰਗਲਾ ਹੋਵੇ ਤੇ ਆਖੇ ਮੈਂ ਪਹਾੜ ਦੇ ਸਿਖਰ ਤੇ ਚੜਨਾ, ਉਹ ਤਾਂ ਹੁਣ ਰਹਿ ਗਈਆਂ ਮੇਰੇ ਮਨ ਦੀਆਂ। ਪਿੰਗਲਾ ਮਨ ਚ ਜਿੰਨਾ ਮਰਜ਼ੀ ਸੋਚੇ ਵੀ ਮੈਂ ਪਹਾੜ ਦੇ ਸਿਖਰ ਤੇ ਚੜਨਾ, ਉਹ ਨਹੀਂ ਚੜ ਸਕਦਾ। ਹੁਣ ਜਿਹੜਾ ਮੈਂ ਸੋਚਿਆ ਸੀ ਉਹ ਤਾਂ ਹੋਣਾ ਨੀ, ਪਿੰਡ ਤਾਂ ਤੂੰ ਵਸਾਣਾ ਨੀ, ਤੂੰ ਤਾਂ ਜਿਹੜਾ ਮੇਰਾ ਮਾੜਾ ਮੋਟਾ ਵਸਦਾ ਉਹ ਵੀ ਉਜਾੜਨ ਨੂੰ ਫਿਰਦਾ। ਇਸ ਕਰਕੇ ਬੇਟਾ ਹੁਣ ਤਾਂ ਪਿੰਗਲੇ ਵਾਂਗੂ ਜਿਵੇਂ ਕੋਈ ਪਿੰਗਲਾ ਪਹਾੜ ਤੇ ਚੜਨਾ ਚਾਹੇ ਤਾਂ ਨਹੀਂ ਚੜ ਸਕਦਾ, ਉਹ ਮੇਰੀ ਹਾਲਤ ਹੈ।
ਮੁਝ ਤੇ ਬੀਸ ਕਾਰਿਖ ਲੀਜੈ,
ਚੱਲ ਹੁਣ ਹੋਰ ਕੰਮ ਤੈਨੂੰ ਮੈਂ ਲਾਉਣਾ, ਉਹਦੇ ਚ ਤੂੰ ਕਾਮਯਾਬ ਹੋ ਜਾਏ ਤਾਂ ਵੀ ਮੈਂ ਰੱਬ ਦਾ ਸ਼ੁਕਰ ਗੁਜ਼ਾਰ ਹੋਵਾਂਗਾ। ਆ ਮੇਰੇ ਕੋਲੋਂ 20 ਰੁਪਈਏ ਲੈ ਲੈ, ਕਾਰਖ ਕਹਿੰਦੇ ਆ 20 ਰੁਪਈਆਂ ਨੂੰ। ਰੁਪਈਆ ਖਾਲਸਾ ਜੀ, ਅਵਿਦਤ ਲੋਕ ਉਹਨਾਂ ਨੂੰ ਇਸ ਗੱਲ ਦਾ ਬੋਧ ਨਹੀਂ, ਜਾਣਕਾਰੀ ਨਹੀਂ ਕਿ ਜਿਹੜਾ ਰੁਪਈਆ ਸ਼ਬਦ ਹੈ ਨਾ ਇਹ ਰੂਪੇ ਤੋਂ ਬਣਿਆ, ਰੂਪਾ ਕਹਿੰਦੇ ਆ ਚਾਂਦੀ ਨੂੰ। ਧੰਨ ਗੁਰੂ ਨਾਨਕ ਸਾਹਿਬ ਤੋਂ ਵੀ ਤਕਰੀਬਨ 900 ਸਾਲ ਪਹਿਲਾਂ ਹੋਂਦ ਚ ਆ ਗਿਆ ਸੀ ਰੁਪਈਆ। सिक्के जड़े बनने शुरू हो गए से हिंदुस्तान। अजकल वेखो सतगुरां दे सिद्धांत दे उत्ते कितने प्रकार दियां चोटां मारियां जांदियां, जानबूझ के मारियां जांदियां ने जां अज्ञान विच, इहदे बारे मैं जानदा नहीं की मनसा है उहनां दी। आखे जी उदों तां 20 रुपये ही नहीं सी हुंदे ते लंगर किवें लाया 20 रुपयां दा। पता नहीं जिहड़े ओह इक आलोचना वाले पासे पै गए, गुरु साहब दी अमृत कथा चल रही है। रुपये जिहड़े ने ओह गुरु खालसा जी महाराज जी तो भी सैकड़े साल पहला हिंदुस्तान च बन गए सी। रूपे तो रूपा गुरबाणी दे विच चांदी वास्ते सतगुरां ने वरत्या रूपा, ओहदे तो बनिया रुपया रुपए। हुण जदों कट्ठे हो जाण रुपीस कहण लग पए अंग्रेजी विच, पर मुढ़ला शब्द जिहड़ा रूपे तो चांदी तो बने हुए रुपये, ते ओह हिंदुस्तान दी करंसी सी पहला, हुण भी चलदी है। तो उदों सतगुरां दे वेले सीगे रुपये, इस करके हुण तो मिलदे भी। कईआं ने बड़े बड़े पुराने सिक्के अपने कोल रखे हुए ने, हजार हजार साल पुराने भी सिक्के सांभ के रखे हुए लोकां ने। तो उन्हां दे तोल दे मुताबक वह बनाए जांदे सन। तो महाराज जी नूं पिता जी कह रहे ने कि बेटा नानक मैं तेनू 20 रुपये देवांगा।
आन स्थान पे आनो की
जय। 20 रुपये लै के ते तू किसे दूजे शहर च जा, जिथे कोई व्यापार दी चंगी वस्तु मिलदी होवे उत्थों खरीदी, जिथों सस्ती मिलदी होवे उत्थों खरीद के, जिथे महंगी विकदी होवे उथे जाके वेच दई ते खरा सौदा करके आवी। जेदे च बहुत ज्यादा मुनाफा होवे एदा दा व्यापार करके आवी।
हेर लाभ दा वस्त बिचारी।
जेदे च बहुत सारा लाभ होवे मुनाफा होवे उहदे विचों कहिंदे उह मुनाफे वाला लाभ वाला सौदा पुत्र खट के लियाई। ए 20 रुपये बहुत हुंदे अज दे समें विच।
बन जो निज मत के अनुसारी।
ते मैं नहीं तेनू कहिंदा भी तू आ व्यापार कर जा ना कर, तेरी जेड़ी मत दे विच तेना दिमाग कम करे भी आ व्यापार करना, एदे च बहुत ज्यादा मुनाफा होवेगा बहुत सारा लाभ होवेगा, बस ओ करके आ जाए। पिता जी ने आप ही खुल दिती है कि जेदे च बहुत ज्यादा लाभ होवे मुनाफा होवे ओ लाभ ओ व्यापार करके आई। मेरे सतगुरां ने वेख्या भी एदे तो वध मुनाफा किथे होना जेड़ा लंगर छकाउणा 20 रुपयां दा लंगर लाउणा, भी आउण वाले सैकड़ियां सालां तक लोकां नूं इहदा मुनाफा मिलदा ही रहना। आखो सतनाम से हजारां लखां लोकां नूं जिथे कोई त्रासदी आवे उथे जाणगे मेरे सिख लंगर लै के, जिथे कोई भुखा बैठा होवे उथे गुरु का लंगर जाके पहुंचेगा, भी इहदे तों वध मुनाफे वाला सौदा नहीं जे होना। पिता जी ने भी कहा बेटा मैं नहीं तेनूं कहिंदा भी तू आ व्यापार कर, जेड़े काम नूं तेरा मन करे भी चंगा लाभ होवेगा उहदे च ओह लाभ प्राप्त करन वास्ते व्यापार कर लवें।
अब के जे आनो शुभ सौदा।
जे पुत्र कोई चंगा खरा सौदा तू घर लेके आया ना इस बार।
पुन बहु तन दियो उर पर मोदा।
फिर मैं तेनु होर पैसे देंगा होर तन खुशी दे नाल देवांगा।
निज पूंजी तुम रखो निराली।
ते तू ए 20 रुपये भावे मैनू मोड़ दी जेड़े लै चलिया एदे नाल जिहड़ा मुनाफा होवेगा तू अपने वखरे रख ली, मैं नहीं तेरे पैसों चो पैसे लैंदा। भी तू अपना पैसा जिहड़ा टका जिहड़ा तू कमावेगा ओ तू वखरा अपने पास ही रख लवी वखरा मेरे तो।
करो बनज एह रीत सुखाली।
एदा ए सुखाले तरीके नाल पुत्र जी तुसी वणज करो नानक जी।
दिन प्रत दरब बधावो पारी।
और दिन प्रति दिन अपने कोल पैसे बधाओ, खुरजियां भर के रखो, फिर गागरां भर के आपां मिट्टी च दबड़ियां करनियां ने, एदा चंगा पैसा जेड़ा कमा कमा के ओनू वधाओ।
बाहर सपूत कह नर नारी।
फिर लोग आखण गए पटवारी दा पुत्र बड़ा लायक पुत्र है बड़ा कमाई करदा। लोग आखण गए जेड़े अज कहिंदे आ ना होर, इन्हां दे मुंह बंद हो जाणगे जेड़े आ होर होर गल्लां करदे आ। हुण जदों कमाई करोगे लोग आखणगे पटवारी दा पुत बड़ा सियाणा सपूत पुत्र है।
बाला ले हो दूसरा संगा,
तुहाडे मित्र ने बाला जी उन्हां नूं अपने नाल लै जाओ, कल्ले ना जाए। भाई बाले नूं अपने नाल लै जाओ, उहदे नाल सांझ बना लिओ व्यापार दी।
सुत जावो अब सह तू मंगा।
ए पुत्र जी, मेरे मन च बड़िया रीझां ने, ते मेरियां रीझां पूरियां करो ते जाओ, चा दे नाल खुशी दे नाल जाओ।
कह बाला सुन गुर दुख कदन।
भाई बाला जी कथा सुना रहे ने, गुरु अंगद साहब नूं अखां वेखी ते कह रहे ने, हे गुरु अंगद साहब जी सुनो।
दास पठायो तब मुझ सदन।
कहंदे पिता जी ने उसे वेले अपना एक नौकर मेरे घर मैनू बुलाउण भेजिया।
गयो संग मैं तेहे अस्थान।
कहंदे मैं उसे वक्त नाल चल पिया।
जह कालू नानक गत दान।
इत्थे गुरु नानक साहब ते पिता मेहता कालू जी सन।
मुझको सादर निकट बठायं।
कहंदे पिता जी ने बड़ा आदर सत्कार करके मेनू अपने कोल बठाया।
हित भोजन के बचन अलायं।
और मेनू कहा कि प्रसादा छको बाला जी, भोजन तैयार है।
सुन बाले तू है मत वानं।
हित फिर कहन लगे, हित भेजन के बचन अलायो। जे होड़ा ला के बोल देंगे भोजन हो जाएगा ते अर्थी और हो जाएगा। भेजन भी भेजन वास्ते मैनू बचन लाया भी तुहानू भेजना नाल। बाला जी सुनो।
की जय नानक संग प्यान।
तुसी गुरु नानक साहब जी दे नाल जाओ।
ओए लाभ दा सौदा जो,
कोई चंगे लाभ वाला मुनाफे वाला सौदा होवे।
ले हो संभार आनिए सो,
खरा सौदा संभाल के घर लेके आओ।
अस कह बीस रजत पण दीने।
एदा कह के ओ 20 रुपये पिता जी ने मेरी तली ते धरे। भाई बाला जी कहंदे ओ 20 रुपये उन्हां ने मैनू दिते।
पल बिद सो मुझ सौंपन कीने।
आख्या भी नानक दा तां थोड़ा जा बेपरवाह है, पैसा टिके दा काम है, तू सांभ के रखी अपने कोल ते नाल जाई। ते जिथे चंगा खरा सौदा होवे उथो खरा सौदा बिहाज के लैके आना, जिहदे विच चंगा लाभ होवे।
आ त्यार मैं मान निदेसा।
मैं पिता जी दे बचन मान के नाल चलन नू त्यार हो गया।
चले मुकंद जे कटत कलेसा।
मुक्ति दाते सतगुरु गुरु नानक साहब सच्चे पातशाह जी महाराज, भाई बाला जी दे समेत चल पे जेडे दुखा दा नाश करन वाले ने। टुरे ने सियालकोट वाले पासे नू, टुरे ने चूड़काने दी मंडी वाले पासे नू, टुरे ने जिथे मेरे साहबां दा अज भी पवित्र स्थान है। खरा सौदा पातशाह ने जिथे कीता, सच्चा सौदा जिथे पातशाह ने कीता, उथे जाके जिवें जीवां दा उधार कर रहे ने ऋषियां मुनियां महापुरशां, तू कृतार्थ कर रहे ने। ओ कथा आप जी अगलियां प्रसंगां च सरवण करोगे। गुरु साहब दा पवित्र जस कथन करदे आं, होईयां भुल्लां चुक्कां दी खिमा। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ।
ਅਚੁੱਤ ਹੈ ਪਰ ਬ੍ਰਹਮ
ਅਵਨਾਸੀ ਅਗਨਾਸ,
ਪੂਰਨ ਹੈ ਸਰਬਮ
ਦੁਖ ਪੰਜਨ ਗੁਣਤਾ,
ਸੰਗੀ ਹੈ ਨਿਰ निरंकार
हे निर्गुण सब टेक
हे गोविंद हे गुण निदान
जाके सदा विवेक
हे परंपर हर हरे
हैप्पी होवन हार
हे संत कह सदा संग
धाराया धार
ठाकुर हों दास रो
निर्गुण गुण नहीं कोए
नानक दीज नाम दान
रखो ही है परो
आए प्रभ शरणागति
कृपा निध दयाल
अखर हर मन बस्त
नानक हो तनिहार
वाहिगुरु नाम जहाज है
चढ़े सो उतरे पार
जो शरदा कर सेवंदे
पार उतारण हार
वाहिगुरु नाम जहाज है
चढ़े सो उतरे पार
जो शरदा कर सेवंदे
पार उतारण हार
वाहिगुरु जी का खालसा वाहे गुरु जी की फतेह।